ਅੱਜ ਦੀਆਂ ਮੁੱਖ ਖਬਰਾਂ ਵਿੱਚ ਰੂਸ ਵੱਲੋਂ ਯੂਕਰੇਨ 'ਤੇ ਫੌਜੀ ਹਮਲਾ ਇਮਾਰਤ ਉਸਾਰੀ ਕੰਪਨੀ ਪ੍ਰੋਬਿਲਡ ਹੋਈ ਦਿਵਾਲੀਆ ਹਜ਼ਾਰਾਂ ਨੌਕਰੀਆਂ ਖਤਰੇ ਵਿੱਚ ਅਤੇ ਨਿਊ ਸਾਊਥ ਵੇਲਜ਼ ਵਿੱਚ ਰੇਲ ਹੜਤਾਲ ਪਿੱਛੋਂ ਸਰਕਾਰ ਵਿਰੋਧੀ ਧਿਰ ਦੇ ਨਿਸ਼ਾਨੇ 'ਤੇ SBS ਪੰਜਾਬੀ ਵੱਲੋਂ ਮੈਂ ਹਾਂ ਪ੍ਰੀਤ ਅੰਦਰ ਸਿੰਘ ਗਰੇਵਾਲ ਅਤੇ ਹੁਣ ਸੁਣੋ ਖਬਰਾਂ ਤਫਸੀਲ ਨਾਲ। ਰੂਸ ਨੇ ਪੂਰਬੀ ਯੂਕਰੇਨ ਵਿੱਚ ਆਪਣੇ ਫੌਜੀ ਦਸਤੇ ਭੇਜਣੇ ਸ਼ੁਰੂ ਕਰ ਦਿੱਤੇ ਨੇ। ਰੂਸੀ ਰਾਸ਼ਟਰਪਤੀ ਵਲਾਦਮੀਰ ਪੁਤਿਨ ਨੇ ਇੱਕ ਵੀਡੀਓ ਸੁਨੇਹੇ ਰਾਹੀਂ ਇਸ ਗੱਲ ਦਾ ਜ਼ਿਕਰ ਕਰਦਿਆਂ ਪੱਛਮੀ ਮੁਲਕਾਂ ਨੂੰ ਵੀ ਆਪਣੇ ਖਿੱਤੇ ਵਿੱਚ ਦਖਲ ਅੰਦਾਜ਼ੀ ਕਰਨ ਤੋਂ ਵਰਜਦਿਆਂ ਸਾਵਧਾਨ ਰਹਿਣ ਲਈ ਆਖਿਆ।
Whoever would try to stop us and further create threats to our country, to our people, should know that Russia's response will be immediate and lead you to such consequences that you have never faced in your history. We are ready for any outcome.
ਉਧਰ ਰੂਸ ਦੀ ਫੌਜੀ ਕਾਰਵਾਈ ਦੇ ਇਸ ਐਲਾਨ ਪਿੱਛੋਂ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕੌਂਸਲ ਦੀ ਹੰਗਾਮਾਖੇਜ਼ ਮੀਟਿੰਗ ਹੋਈ ਹੈ। ਇਸ ਵਿੱਚ ਅਮਰੀਕਨ ਨੁਮਾਇੰਦਗੀ ਕਰਦੀ ਲਿੰਡਾ ਥਾਮਸ ਗ੍ਰੀਨਫੀਲਡ ਨੇ ਰੂਸੀ ਫੈਸਲੇ ਨੂੰ ਧੱਕੇਸ਼ਾਹੀ ਦੱਸਦਿਆਂ ਚਿੰਤਾ ਕੁਝ ਇੰਝ ਪ੍ਰਗਟਾਈ ਹੈ।
Unfortunately, while we've been meeting in the Security Council tonight, it appears that President Putin has ordered that last step. At the exact time as we are gathered in the council seeking peace, Putin delivered a message of war in total disdain for the responsibility of this council.
ਇਸ ਦੌਰਾਨ ਯੂਕਰੇਨ ਦੇ ਸੰਯੁਕਤ ਰਾਸ਼ਟਰ ਵਿਚਲੇ ਅੰਬੈਸਡਰ ਨੇ ਰੂਸ ਨੂੰ ਸੁਰੱਖਿਆ ਕੌਂਸਲ ਵਿੱਚੋਂ ਖਾਰਜ ਕਰਨ ਲਈ ਆਖਿਆ। ਜਦੋਂ ਉਹਨਾਂ ਨੂੰ ਰੂਸ ਦੇ ਇਸ ਹਮਲੇ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਭਖੇ ਭਖਾਏ ਇਹ ਜਵਾਬ ਦਿੱਤਾ।
Are you serious? You want me to dissect the crazy lunatic semantics of a person whose president violates the charter, whose president declared the war, and he's playing with words, and you ask me to interpret it? It's lunacy. Absolutely.
ਇਸ ਤਰ੍ਹਾਂ ਅਮਰੀਕਾ ਨੇ ਰੂਸ ਖਿਲਾਫ ਪਾਬੰਦੀਆਂ ਨੂੰ ਹੋਰ ਵਧਾਉਣ ਪਿੱਛੋਂ ਨਾਟੋ ਮੁਲਕਾਂ ਨੂੰ ਇਸ ਸਿਲਸਿਲੇ 'ਚ ਤਿਆਰ ਰਹਿਣ ਲਈ ਆਖਿਆ। ਇੱਧਰ ਆਸਟ੍ਰੇਲੀਆ ਨੇ ਯੂਕਰੇਨ ਦੇ ਆਸਟ੍ਰੇਲੀਆ ਵਿਚਲੇ ਆਰਜ਼ੀ ਵੀਜ਼ਾ ਧਾਰਕਾਂ ਲਈ 6 ਮਹੀਨੇ ਵੀਜ਼ਾ ਹੋਰ ਵਧਾਉਣ ਦਾ ਫੈਸਲਾ ਲਿਆ। ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਰੂਸ ਉੱਤੇ ਪਾਬੰਦੀਆਂ ਦਾ ਐਲਾਨ ਕਰਦਿਆਂ ਇਸ ਫੌਜੀ ਕਾਰਵਾਈ ਨੂੰ ਯੂਕਰੇਨ ਦੀ ਪ੍ਰਭੂਸੱਤਾ ਅਤੇ ਆਜ਼ਾਦੀ 'ਤੇ ਹਮਲਾ ਕਰਾਰ ਦਿੱਤਾ। ਸ਼੍ਰੀ ਮੋਰਿਸਨ ਨੇ ਇਸ ਸਿਲਸਿਲੇ 'ਚ ਯੂਕਰੇਨ ਦੇ ਪ੍ਰਧਾਨ ਮੰਤਰੀ ਨਾਲ ਵੀ ਗੱਲ ਕੀਤੀ ਹੈ, ਜਿਸ ਬਾਰੇ ਉਹਨਾਂ ਨੇ ਇਹ ਵੇਰਵੇ ਸਾਂਝੇ ਕੀਤੇ ਹਨ।
First of all, obviously our support for them and the rule of international law and the protection that should afford them. But equally, he was very appreciative of the support and encouragement that was being provided by the Australian people and the support for people of Ukrainian descent in Australia.
ਇਮਾਰਤ ਉਸਾਰੀ ਦੀ ਵੱਡੀ ਕੰਪਨੀ ਪ੍ਰੋਬਿਲਡ ਦੇ ਦਿਵਾਲੀਆ ਘੋਸ਼ਿਤ ਹੋਣ ਪਿੱਛੋਂ ਹਜ਼ਾਰਾਂ ਲੋਕਾਂ ਦੀਆਂ ਨੌਕਰੀਆਂ ਖਤਰੇ ਵਿੱਚ ਹਨ। ਮੈਲਬਨ ਦੀ ਇਸ ਕੰਪਨੀ ਕੋਲ ਇਮਾਰਤ ਸਾਜ਼ੀ ਦੇ ਦੇਸ਼ ਵਿਆਪੀ ਵੱਡੇ ਸਰਕਾਰੀ ਅਤੇ ਗੈਰ ਸਰਕਾਰੀ ਪ੍ਰੋਜੈਕਟ ਸਨ। ਸਮੁੱਚੇ ਘਟਨਾਕ੍ਰਮ ਦੇ ਚੱਲਦਿਆਂ ਵਿਕਟੋਰੀਅਨ ਸਰਕਾਰ ਨੇ ਮਦਦ ਲਈ ਹੱਥ ਅੱਗੇ ਵਧਾਇਆ। ਇਸ ਸਿਲਸਿਲੇ 'ਚ ਪ੍ਰੀਮੀਅਰ ਡੇਨਿਲ ਐਂਡਰਿਊਜ਼ ਨੇ ਇਹ ਬਿਆਨ ਦਿੱਤਾ।
Well, I employ a lot of people and all of us should want that business to succeed. So again, if there's anything we can do as part of that process, again noting that it's a for-profit private company, we're always happy to try and provide support, and that can take many different forms.
ਸੋਮਵਾਰ ਨੂੰ ਨਿਊ ਸਾਊਥ ਵੇਲਜ਼ ਵਿੱਚ ਰੇਲਾਂ ਦਾ ਚੱਕਾ ਜਾਮ ਹੋਣ ਪਿੱਛੋਂ ਵਿਰੋਧੀ ਧਿਰ ਨੇ ਸਰਕਾਰ ਨੂੰ ਇਸ ਜ਼ਿੰਮੇਵਾਰੀ ਤੋਂ ਪਿੱਛੇ ਭੱਜਣ ਲਈ ਕਟਹਿਰੇ 'ਚ ਖੜਾ ਕੀਤਾ। ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਡੋਮਿਨਿਕ ਪਰੋਟੇ ਨੇ ਭਾਵੇਂ ਇਸ ਘਟਨਾਕ੍ਰਮ ਲਈ ਕਾਮਿਆਂ ਦੀਆਂ ਯੂਨੀਅਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ, ਪਰ ਨਿਊ ਸਾਊਥ ਵੇਲਜ਼ ਦੇ ਲੇਬਰ ਲੀਡਰ ਕ੍ਰਿਸ ਮਿੰਸ ਨੇ ਇਸ ਦੋਸ਼ ਨੂੰ ਬੇਬੁਨਿਆਦ ਦੱਸਿਆ।
We've heard stories of nurses that have had to use $100 Uber fares to get to and from work, which is more than they'll make on their shift because of an unreliable public transport system in New South Wales. Now, many governments get in trouble because they can't make the trains run on time. This government got in trouble because they can't make the trains run at all. It is simply not good enough. Now, we're calling on the New South Wales government to accept responsibility for the chaos, tumult and turmoil that we've all suffered through over the last 72 hours, primarily so that responsibility can be taken and the same mistakes won't happen again.
ਭਾਰਤ ਨਾਲ ਸੰਬੰਧਿਤ ਖਬਰਾਂ ਪ੍ਰੋਗਰਾਮ 'ਚ ਅੱਗੇ ਚੱਲ ਕੇ ਇੰਡੀਆ ਡਾਇਰੀ ਵਿੱਚ ਪੇਸ਼ ਕੀਤੀਆਂ ਜਾਣਗੀਆਂ। ਅਤੇ ਹੁਣ ਪੇਸ਼ ਹੈ ਅੱਜ ਦੀ ਕਰੰਸੀ ਦੀ ਬਦਲਦਾਰ। ਮੁਦਰਾ ਦੀ ਬਦਲਦਰ ਦੇ ਲਿਹਾਜ਼ ਨਾਲ ਇੱਕ ਆਸਟ੍ਰੇਲੀਅਨ ਡਾਲਰ ਭਾਰਤ ਦੇ 54 ਰੁਪਏ, ਪਾਕਿਸਤਾਨ ਦੇ 126 ਰੁਪਏ 73 ਪੈਸੇ ਅਤੇ ਅਮਰੀਕਾ ਦੇ 72 ਸੈਂਟ ਦੇ ਬਰਾਬਰ ਆਂਕਿਆ ਗਿਆ ਹੈ। ਅਤੇ ਹੁਣ ਇੱਕ ਜਾਣਕਾਰੀ ਕੱਲ੍ਹ ਦੇ ਮੌਸਮ ਨਾਲ ਸੰਬੰਧਿਤ। ਮੌਸਮਵਾਰਾਂ ਦੇ ਇੱਕ ਅੰਦਾਜ਼ੇ ਮੁਤਾਬਕ ਕੱਲ੍ਹ ਪਰਥ ਵਿੱਚ ਧੁੱਪ ਚੜ੍ਹੇ, ਵੱਧ ਤੋਂ ਵੱਧ ਤਾਪਮਾਨ 34 ਡਿਗਰੀ। ਐਡੀਲੇਡ, ਮੈਲਬਨ ਅਤੇ ਹੋਬਰਟ ਵਿੱਚ ਬੱਦਲਵਾਈ ਦੇ ਚੱਲਦਿਆਂ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ ਕ੍ਰਮਵਾਰ 29, 23 ਅਤੇ 19 ਡਿਗਰੀ। ਕੈਨਬਰਾ, ਵੁਲਨਗੋਂਗ, ਸਿਡਨੀ ਅਤੇ ਨਿਊਕਾਸਲ 'ਚ ਮੌਸਮ ਇੱਕੋ ਜਿਹਾ, ਮੀਂਹ ਪੈਣ ਦੀ ਪੂਰੀ ਸੰਭਾਵਨਾ। ਵੱਧ ਤੋਂ ਵੱਧ ਤਾਪਮਾਨ ਕ੍ਰਮਵਾਰ 25, 26, 27 ਅਤੇ 28 ਡਿਗਰੀ। ਬ੍ਰਿਸਬੇਨ 'ਚ ਤੇਜ਼ ਬਾਰਿਸ਼ ਦੇ ਇਮਕਾਨ ਨੇ ਅਤੇ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 23 ਡਿਗਰੀ। ਕੇਨਸ ਅਤੇ ਡਾਰਵਿਨ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੇ ਚੱਲਦਿਆਂ ਤਾਪਮਾਨ ਕ੍ਰਮਵਾਰ 33 ਅਤੇ 31 ਡਿਗਰੀ। ਇਹਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਇੱਥੇ ਖਤਮ ਹੁੰਦਾ ਹੈ। SBS ਪੰਜਾਬੀ ਲਈ ਮੈਂ ਹਾਂ ਪ੍ਰੀਤਿੰਦਰ ਸਿੰਘ ਗਰੇਵਾਲ।